दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चलिया है बिशंबर दास ते उसके पुत्र हरगोपाल दा प्रसंग इथों तक पहुंचा है कि भावे बिशंबर दास ने बड़ा समझाया हरगोपाल नूं कि चल मेरे नाल सतगुरां दे चरणां दे विच जाके माफी मंगी पर कवि संतोख सिंह जी कहिंदे ने कि बहुता कहण दे उत्ते भी बिशंबर दास दा लड़का हरगोपाल ना समझिया आखिरकार बिशंबर दास ने समझिया कि हुण वड्डी जिहड़ी विपता है ਉਹ ਸਾਡੇ ਘਰ ਦੇ ਉੱਤੇ ਪੈਣ ਵਾਲੀ ਹੈ ਕੱਲ ਇੱਥੋਂ ਤਾਂ ਕਥਾ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਨਿਜ ਪਤਨੀ ਜੁੱਤ ਬਹੁ ਬਿਲਖਾਵੇ ਕਛੂ ਪੁੱਤਰ ਪਰ ਬਸ ਨਾ ਬਸਾਵੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਘਰਵਾਲੀ ਦੇ ਸਮੇਤ ਜਿਹੜਾ ਬਿਸ਼ੰਬਰ ਦਾਸ ਹੈ ਉਹ ਬਹੁਤ ਹੀ ਜ਼ਿਆਦਾ ਵਿਰਲਾਪ ਕਰਦਾ ਬੜਾ ਅਫਸੋਸ ਕਰਦਾ ਪਰ ਫੇਰ ਵੀ ਆਪਣੇ ਪੁੱਤਰ ਹਰਗੋਪਾਲ ਦੇ ਉੱਤੇ ਉਹਦਾ ਕੋਈ ਵਸ ਨਹੀਂ ਚੱਲਦਾ ਲਾਗੇ ਉਹ ਬਣਜ ਕੋ ਹਰਗੋਪਾਲ ਦਿਨ ਪ੍ਰਤੀ ਹੋਇਓ ਦਰਬ ਬੇਸਾਲ ਕਵੀ ਜੀ ਲਿਖਦੇ ਨੇ ਕਿ ਵਪਾਰ ਕਰਨ ਲੱਗਾ ਹੈ ਹਰਗੋਪਾਲ ਤੇ ਵਪਾਰ ਕਰਦਿਆਂ ਕਰਦਿਆਂ ਮਾਇਆ ਦੇ ਵਿੱਚ ਨਿਤਾ ਪ੍ਰਤੀ ਬਹੁਤਾ ਸਾਰਾ ਵਾਧਾ ਹੋਇਆ ਦਸ ਹਜ਼ਾਰ ਕਰ ਬਣਜ ਕਮਾਏ ਗਰਬਿਓ ਦੀਰਗ ਉਰ ਹਰ ਖਾਏ 600 ਰੁਪਈਆਂ ਤੋਂ ਉਹਨੇ ਵਪਾਰ ਕਰਕੇ 3000 ਰੁਪਈਏ ਬਣਾ ਲਏ ਸਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 3000 ਨੂੰ ਜਦੋਂ ਵਪਾਰ ਦੇ ਵਿੱਚ ਲਾਇਆ ਤੇ ਫਿਰ ਕਰਦਿਆਂ ਕਰਦਿਆਂ 10000 ਦਾ ਮਾਲਕ ਬਣ ਗਿਆ ਗਰਬਿਓ ਦੀਰਗ ਉਰ ਹਰ ਖਾਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਮਾਇਆ ਵਧਦੀ ਗਈ ਤਿਵੇਂ ਤਿਵੇਂ ਹਰਗੋਪਾਲ ਦੇ ਮਨ ਦਾ ਜਿਹੜਾ ਹੰਕਾਰ ਸੀ ਉਹ ਵੀ ਵਧਦਾ ਗਿਆ ਫੂਲ ਗਾਇਓ ਮੂਰਖ ਅਭਿਮਾਨੀ ਗਾਤੀ ਈਸ਼ਵਰ ਕੀ ਨਾਹਿਨ ਜਾਨੀ ਮਾਨੋ ਕਿ ਮਾਇਆ ਦੇ ਅਫਾਰੇ ਦੇ ਨਾਲ ਬਹੁਤ ਜ਼ਿਆਦਾ ਮੂਰਖ ਫੁੱਲ ਗਿਆ ਹੈ ਗਾਤੀ ਈਸ਼ਵਰ ਕੀ ਨਾਹਿਨ ਜਾਨੀ ਭਾਵ ਕੇ ਪਰਮੇਸ਼ਰ ਦੀ ਕੀ ਗਤੀ ਹੈ ਉਹਦੀ ਕੀ ਰਜ਼ਾ ਹੈ ਇਸ ਨੂੰ ਰਤਾ ਵੀ ਹਰਗੋਪਾਲ ਸਮਝ ਨਾ ਸਕਿਆ ਪੁਨ ਤਨ ਛੀਨ ਹੋਣ ਕੋ ਲਾਗਾ ਤਬ ਗੁਰ ਦਿਸ ਕੋ ਮਨ ਅਨੁਰਾਗਾ ਆਮ ਕਰਕੇ ਇੱਕ ਕਹਾਵਤ ਵਰਤੀ ਜਾਂਦੀ ਹੈ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਆਮ ਕਰਕੇ ਐਸੀ ਕਹਾਵਤ ਵਰਤੀ ਜਾਂਦੀ ਹੈ। ਸੋ ਐਸਾ ਹੀ ਹੋਇਆ, ਮਾਨੋ ਕੇ ਬੜਾ ਹੰਕਾਰਿਆ ਗਿਆ ਤੇ ਆਖਰਕਾਰ ਫਿਰ ਪ੍ਰਭੂ ਦੀ ਐਸੀ ਰਜ਼ਾ ਵਰਤੀ, ਐਸਾ ਪਾਣਾ ਵਰਤਿਆ ਕਿ ਜਿਹੜਾ ਕਮਾਇਆ ਹੋਇਆ ਧਨ ਸੀ ਉਹ ਆਖਰਕਾਰ ਹੌਲੀ ਹੌਲੀ ਖਤਮ ਹੋਣ ਲੱਗਾ। ਜਦੋਂ ਮਾਇਆ ਖਤਮ ਹੋਈ ਤੇ ਫਿਰ ਸਤਿਗੁਰਾਂ ਵਾਲੇ ਪਾਸੇ ਨੂੰ ਮਨ ਲੱਗਾ। ਪਾਰਿਓ ਪਿਤਾ ਕੇ ਪਗ ਪਰ ਜਾਈ, ਰਾਖ ਰਾਖ ਚੱਲ ਗੁਰ ਸ਼ਰਨਾਈ। ਜਦੋਂ ਕੰਗਾਲ ਹੋ ਗਿਆ ਹਰਗੋਪਾਲ, ਸਾਰੀ ਮਾਇਆ ਜਾਂਦੀ ਰਹੀ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪਿਤਾ ਦੇ ਚਰਨਾਂ ਦੇ ਉੱਤੇ ਜਾ ਕੇ ਡਿੱਗਿਆ। ਹਰਗੋਪਾਲ ਕਹਿੰਦਾ ਕਿ ਪਿਤਾ ਜੀ ਮੈਂ ਬਹੁਤ ਗਲਤੀ ਕੀਤੀ, ਤੁਹਾਡੇ ਉਸ ਵੇਲੇ ਆਖੇ ਨਹੀਂ ਲੱਗਾ, ਕਿਰਪਾ ਕਰਕੇ ਹੁਣ ਮੈਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਜਾਵੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਤਾਂ ਕਿ ਕਰਨ ਕਿਰਪਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਨੀਤ ਦਾ ਜਿਹੜਾ ਫਲ ਸੀ ਉਹ ਕਿਸ ਤਰ੍ਹਾਂ ਮਿਲਿਆ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਸਰਲ ਕਵਿਤਾ ਦੇ ਵਿੱਚ ਇੰਜ ਬਿਆਨ ਕੀਤਾ। ਮਰਜ਼ੀ ਵਾਹਿਗੁਰੂ ਦੀ ਐਸੀ ਆਣ ਹੋਈ, ਨਸ਼ਟ ਹੋਣ ਲੱਗਾ ਧਨ ਮਾਲ ਪਾਈ। ਉਹ 600 ਨਾਲ ਲੈ ਗਲਣ ਲੱਗਾ, ਵਿੱਚ ਦਿਨਾਂ ਦੇ ਹੋਏ ਕੰਗਾਲ ਪਾਈ। ਹੋ ਬਰਕਤਾਂ ਸਭ ਬਰਬਾਦ ਗਈਆਂ, ਦਿਨੋ ਦਿਨ ਹੋਇਆ ਮੰਦ ਹਾਲ ਪਾਈ। ਗਏ ਸਮਝ ਸਾਰੇ ਕਰਤਾਰ ਸਿੰਘਾਂ, ਸਤਿਗੁਰਾਂ ਦਾ ਕੋਪ ਵਿਸਾਲ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਸਾਰਾ ਕੁਝ ਖਤਮ ਹੋਣ ਲੱਗਾ ਤੇ ਸਾਰੇ ਦੇ ਸਾਰੇ ਸਮਝ ਗਏ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਰੋਪੀ ਹੋ ਗਈ। ਸਭ ਕੋਟਾਂ ਵੀ ਇਕੱਠੋ ਹੋਏ ਗਏ, ਗੁਰ ਦਰਸ਼ਨ ਹਿਤ ਚੱਲ ਗੋ ਕੀਓ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦਾ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਫਿਰ ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਚੱਲ ਪਏ। ਕ੍ਰਮ ਕ੍ਰਮ ਪੰਥ ਉਲੰਘਣ ਕੋ ਕਰ, ਆਏ ਧਿਆਨ ਸਿੰਘ ਮਾਜਰੀ ਕਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੌਲੀ ਹੌਲੀ ਰਸਤੇ ਨੂੰ ਤੈਅ ਕੀਤਾ, ਚਲਦਿਆਂ ਚਲਦਿਆਂ ਆਖਰਕਾਰ ਮਾਜਰੇ ਪਿੰਡ ਦੇ ਵਿੱਚ ਪਹੁੰਚੇ ਨੇ ਜਿੱਥੇ ਕਿ ਧਿਆਨ ਸਿੰਘ ਦਾ ਘਰ ਸੀ। ਸਹਿਤ ਕੁਟੰਬ ਬਿਸ਼ੰਬਰ ਦਾਸ, ਮਿਲਿਓ ਭਾਉ ਤਰ ਪ੍ਰੇਮ ਪਰ ਕਾਸ਼। ਬਿਸ਼ੰਬਰ ਦਾਸ ਨੂੰ, ਹਰਗੋਪਾਲ ਨੂੰ ਸਮੇਤ ਉਹਦੇ ਪਰਿਵਾਰ ਦੇ ਬੜੇ ਹੀ ਪ੍ਰੇਮ ਭਾਵਨਾ ਦੇ ਨਾਲ ਮਿਲਿਆ ਧਿਆਨ ਸਿੰਘ। ਸੇਵਰ ਕਰਾਏ ਆਹਾਰ ਅਚਾਇਵ, ਪੁਣ ਚਰਚਾ ਸਤ ਗੁਰਨ ਚਲਾਇਵ। ਚੰਗੀ ਜਗ੍ਹਾ ਦੇ ਉੱਤੇ ਧਿਆਨ ਸਿੰਘ ਨੇ ਸਾਰਿਆਂ ਦਾ ਡੇਰਾ ਲਵਾਇਆ ਹੈ, ਇਸ ਤੋਂ ਇਲਾਵਾ ਪ੍ਰਸ਼ਾਦ ਪਾਣੀ ਛਕਵਾਇਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਚਰਚਾ ਚੱਲ ਪਈ। ਧਿਆਨ ਸਿੰਘ ਸੁਣੀਐ ਚਿਤ ਲਾਈ, ਹਿਤਕਾਰੀ ਤੂੰ ਮਮ ਗੁਰ ਪਾਈ। ਬਿਸ਼ੰਬਰ ਦਾਸ ਕਹਿੰਦਾ ਕਿ ਹੇ ਭਾਈ ਧਿਆਨ ਸਿੰਘ, ਸੁਣ ਮੇਰੀ ਗੱਲ ਨੂੰ ਚਿਤ ਲਾ ਕੇ, ਤੂੰ ਗੁਰ ਭਾਈ ਹੈ ਸਾਡਾ, ਇਸ ਤੋਂ ਇਲਾਵਾ ਸਾਡਾ ਬੜਾ ਹਿਤਕਾਰੀ ਹੈ। ਸੁੱਤ ਕੇ ਬਚਨ ਪਾਏ ਕਾਲੀਨ, ਬਿਦਤ ਸਦਨ ਪਹੁੰਚਿਓ ਤਬ ਕੀਨ। ਬਿਸ਼ੰਬਰ ਦਾਸ ਕਹਿੰਦਾ ਕਿ ਮੇਰੇ ਪੁੱਤਰ ਤੋਂ ਸਤਿਗੁਰਾਂ ਦਾ ਬਚਨ ਪ੍ਰੇਮ ਵਾਲਾ ਤੂੰ ਲੈ ਲਿਆ, ਬਿਦਤ ਸਦਨ ਪਹੁੰਚਿਓ ਤਬ ਕੀਨ। ਭਾਵ ਕੇ ਜਦ ਇਹ ਘਰੇ ਪੁੱਜਾ ਤੇ ਇਸ ਨੇ ਮੈਨੂੰ ਸਾਰੀ ਗੱਲ ਦੱਸੀ। ਆਬ ਮੇਰੀ ਕਹੋ ਕਿਆ ਹੋਏ ਗਤੀ, ਸੁੱਤ ਬਿਨ ਸ਼ਰਧਾ ਜਿਸ ਲੱਗ ਮਤੀ। ਕਹਿੰਦਾ ਹੈ ਬਿਸ਼ੰਬਰ ਦਾਸ ਧਿਆਨ ਸਿੰਘ ਨੂੰ ਕਿ ਹੁਣ ਮੇਰੀ ਕੀ ਹਾਲਤ ਹੋਵੇਗੀ, ਜਿਸ ਦਾ ਪੁੱਤਰ ਬਗੈਰ ਸ਼ਰਧਾ ਤੋਂ ਹੈ ਔਰ ਇਸ ਤੋਂ ਇਲਾਵਾ ਛੋਟੀ ਬੁੱਧ ਵਾਲਾ ਹੈ, ਜਿਨੇ ਤੇਰੇ ਅੱਗੇ ਪ੍ਰੇਮ ਦਾ ਵਚਨ ਵੇਚ ਦਿੱਤਾ ਜੋ ਕਿ ਸਤਿਗੁਰਾਂ ਨੇ ਮੇਰੇ ਵਾਸਤੇ ਕੀਤਾ ਸੀ। ਅਬ ਤੋਂ ਹੱਥ ਹੈ ਨਿਸਤਾਰਾ, ਕਰੋ ਦੀਨ ਪਰ ਬਹੁ ਉਪਕਾਰਾ। हे ध्यान सिंह हुण तेरे हथ वस है साडा कल्याण करना, इस करके मेरे दिन दे उते तू वड्डा उपकार कर। सत गुर जिम प्रसन्न होए जावे, सोयो पाव तुझ ते बन आवे। जिस तरीके दे नाल सतगुरु सच्चे पातशाह जी साडे उत्ते प्रसन्न हो जान, ओ जरा तरीका है, ओ जरा उपा है, तू ही कर सकदा। सुनत ध्यान सिंह तबे बखाना, मैं भी तुम संग करो पयाना। सुन के बिशंबर दास दी गल नूं अगो ध्यान सिंह कहिंदा कि चलो मैं भी सतगुरां दे चरणां दी शरण दे विच तुहाडे नाल जांदा हां, ते मैं भी सतगुरु सच्चे पातशाह जी नूं अर्ज करांगा, ते तुसीं भी अर्ज करियो। इम कै सुपत बीती जब राती, पए त्यार गमने मग प्राती। कवि संतोख सिंह जी लिखदे ने इस तरह दी विचार करके रात नूं सौ के बतीत कीता, जदों ही अगला सवेरा होया ते फिर चल पे आनंदपुर दे वल। चल आनंदपुर पहुंचे आए, जह सो है गोबिंद सिंह राए। चल के आनंदपुर नगरी दे विच जा पहुंचे ने, जिस नगरी दे विच प्रकाश स्वरूप सतगुरु गोबिंद सिंह सच्चे पातशाह जी दा वास है। सागरे ताए परे गुर चरण, प्रभ बख्शेंद राखियो शरण। सारे दे सारे सतगुरां दे चरणां दे उते जा डिगे ने, अर्ज कीती है बिशंबर दास ने, प्रभु बख्शेंद राखी है शरण, हे बख्शन वाले सतगुरु सच्चे पातशाह जी कृपा करके अपने चरणां दी शरण दे विच रखो।
अविलोकत कल गीतार हसे, महा कृपाल कृपा दृग रसे।
अति कृपाल हन ते जिन्ना दे नेत्र मेरा दे नाल डुल डुल पै रहे हन, ऐसे सतगुरु सच्चे पातशाह जी इस गति नूं देख के सतगुरु जी हसे।
कुशल प्रश्न कर बैठे पास, अपर बात नहीं कीन प्रकाश।
सतगुरु सच्चे पातशाह जी ने सुख शांति की खबर पूछी है, पर कवि संतोख सिंह जी लिखते ने इन्हां तिन्हां दे विचों किसे ने कोई अर्जना कीती।
डेरा कर उतरे पुर माहे, नित दर्शन बांछत चित चाहे।
आनंदपुर नगरी दे विच अपना डेरा ला लिया है, रोज ही सतगुरां दा दर्शन करदे ने चित दी चाह दे नाल।
भोजन करत देग ते लैके, बासर तीन बितावन कह के।
कवि जी लिखदे ने कि लंगर दे विचों जा के भोजन छकदे ने, इसे तरह इन्हां ने तीन दिन बतीत कर दिते।
पुत्र समेत बिशंबर दास, आयो पछतावत गुर पास।
बिशंबर दास अपने पुत्र दे समेत पछताउंदा होया तीजे दिन तो बाद सतगुरु सच्चे पातशाह जी दे कोल पहुंचया।
आ गै खरो पयो कर बंद, बख्शो कृपा ठान बख्शिंद।
अगे हाथ जोड़ के खड़ा होया बिशंबर दास, अर्ज करदा हे बख्शन वाले कृपालु सतगुरु सच्चे पातशाह जी बख्शो।
हे प्रभु पूरन बीरज भला, ब्रिछ डाल सूदा नहीं चला।
अर्ज कीती है बिशंबर दास ने कि हे सतगुरु सच्चे पातशाह जी, हे पूर्ण सतगुरु जी, बीरज भला पाव के बीज ते बड़ा चंगा सी,
ब्रिछ डाल सूदा नहीं चला।
पाव सच्चे पातशाह जिवें ब्रिछ दा बीज तां पावे भला सी, जिहड़ी डाल है ओ सीधी नहीं तुरी। पाव के मेरा पुत्र भले बीज दी विंगी डाल है, पाव के मैं ते भला बीज सां, पर मेरे तो ए जरा रुख पैदा होया है, ए विंगा है, ए सिद्धा नहीं।
हम मूर्ख खोटे मन कामी, कृत कण किरपण लून हरामी।
सच्चे पातशाह जी असे सारे जीव मूर्ख हां, खोटे हां, मन दे कामी हां, अकृत कण हां, इस तो अलावा कंजूस हां ते लून हरामी।
नाम गुलाम न करें गुलामी तौ कृपा आप हो स्वामी।
विशंबर दास सर्ज करदा है कि भावे सच्चे पातशाह असी तुहाडे गुलाम हां, साडा नाम ते भावे गुलाम है पर सच्चे पातशाह असी तुहाडी गुलामी नहीं करदे। तौ कृपाल आप हो स्वामी, पर तावे सच्चे पातशाह जी तुसी ते मालक हो, तुसी ते वड्डे कृपालू हो।
बिरद गरीब निवाज तुम्हारा, नाम पतत पावन सुख सारा।
सच्चे पातशाह जी तुहाडा नाम है गरीब नवाज, सच्चे पातशाह जी पतता नू मलीना नू पावन करन वाले भी सुखा दे मूल सतगुरु जी तुहानू आख्या जांदा है, तुसी गरीब नवाज हो।
आदम उदारण सदा सुभाऊ, पिखो दास को दोष ना काऊ।
पापियां नू वड्डे नीचा नू सच्चे पातशाह जी तुसी बख्शन योग हो, ऐसा तुहाडा वधिया सुभा है। सच्चे पातशाह जी तुसी दासां दे दोषां नू कदे भी चेतारदे नहीं हो और बख्श दिंदे।
ब्रिछ डाल सूदा अब करिए, मोह पर करना दृष्ट निहरिए।
सच्चे पातशाह जी जिहड़ा रुख दा डाणा ਇਹ ਵਿੰਗਾ ਹੋ ਗਿਆ, ਮੇਰਾ ਪੁੱਤਰ ਭਾਵ ਕੇ ਇਹਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਸਿੱਧਾ ਕਰ ਦਿਓ, ਮੇਰੇ ਤੇ ਸੱਚੇ ਪਾਤਸ਼ਾਹ ਜੀ ਮੇਰ ਦੀ ਨਜ਼ਰ ਕਰੋ।
ਸੁਣ ਸਿਰਿ ਮੁਖ ਪੰਕਜ ਬਿਗਸਾਏ, ਪੂਰਬ ਬਿਤਿਓ ਪ੍ਰਸੰਗ ਬਤਾਏ।
ਜਦੋਂ ਵਿਸ਼ੰਬਰ ਦਾਸ ਨੇ ऐसी ਅਰਜ਼ਾਂ ਕੀਤੀਆਂ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ, ਪਹਿਲਾਂ ਜਿਹੜਾ ਬੀਤ ਚੁੱਕਿਆ ਸਮਾਂ ਸੀ ਉਹਦੇ ਵਿੱਚੋਂ ਸਤਿਗੁਰਾਂ ਨੇ ਫਿਰ ਇੱਕ ਪ੍ਰਸੰਗ ਸੁਣਾਇਆ।
ਸ੍ਰੀ ਨਾਨਕ ਸਿੱਧਣ ਸੰਗ ਮਿਲ ਕਰ, ਪਹੁੰਚੇ ਤੋਰ ਪਿਤਾਮਾ ਕੇ ਘਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹ ਵਿਸ਼ੰਬਰ ਦਾਸ ਇੱਕ ਵਾਰੀ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜਦੋਂ ਸਿੱਧਾਂ ਨੂੰ ਜਾ ਕੇ ਮਿਲੇ ਸਨ ਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇਰੇ ਪਿਤਾਮਾ ਦੇ ਘਰ ਦੇ ਵਿੱਚ ਗਏ ਸਨ।
ਨਾਨੂ ਨਾਮ ਪਿਖੇ ਗੋਰੇ ਆਏ, ਅਨਕ ਰੀਤ ਕਰ ਸੇਵ ਰਜਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਪਿਤਾਮੇ ਦਾ ਨਾਮ ਸੀ ਨਾਨੂ। ਨਾਨੂ ਨੇ ਜਦੋਂ ਦੇਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੇਰੇ ਕੋਲ ਆਏ ਨੇ ਤੇ ਉਹਨੇ ਬਹੁਤ ਪ੍ਰਕਾਰ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਉਹਨਾਂ ਨੂੰ ਰਿਝਾਇਆ, ਖੁਸ਼ ਕੀਤਾ।
ਚੱਲ ਬੇ ਤਿਆਰ ਪਏ ਜਿਹ ਸਮੇਂ, ਪੁੱਛੇ ਕੁਛ ਸੰਸੇ ਪਗ ਨਵੇਂ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਨਾਨੂ ਦੇ ਕੋਲੋਂ ਉੱਠ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਾਣ ਦੇ ਲਈ ਤਿਆਰ ਹੋਏ ਤੇ ਫਿਰ ਨਾਨੂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਕੁਝ ਸ਼ੰਕਾ ਆਪਣਾ ਨਿਵਰਤ ਕਰਨ ਦੇ ਵਾਸਤੇ ਅਰਜ਼ ਕੀਤੀ।
ਹੱਸ ਕਰ ਸ੍ਰੀ ਨਾਨਕ ਕਹਿ ਬਾਤ, ਜਬ ਤੂੰ ਔਰ ਧਰ ਹੈ ਗਾਤ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਹੱਸ ਕੇ ਉਸ ਵੇਲੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਬ ਤੂੰ ਔਰ ਧਰ ਹੈ ਗਾਤ, ਭਾਵ ਕੇ ਹੇ ਨਾਨੂ ਜਦੋਂ ਤੂੰ ਕਿਸੇ ਹੋਰ ਸਰੀਰ ਨੂੰ ਧਾਰਨ ਕਰੇਗਾ ਉਸ ਵੇਲੇ ਹੀ ਤੇਰੇ ਪ੍ਰਸ਼ਨ ਦਾ ਅਸੀਂ ਉੱਤਰ ਦੇਵਾਂਗੇ।
ਦਸਮਾ ਜਾਮਾ ਹੋਏ ਹਮਾਰਾ, ਤਬ ਤੁਮ ਬੂਜੋ ਕਰੇ ਉਚਾਰਾ।
ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਜਦੋਂ ਮੈਂ ਦਸਵੇਂ ਸਰੂਪ ਦੇ ਵਿੱਚ ਹੋਵਾਂਗਾ ਉਸ ਵੇਲੇ ਤੂੰ ਸਾਡੇ ਤੋਂ ਪੁੱਛੇ ਤੇ ਅਸੀਂ ਫਿਰ ਤੇਰੀ ਸਾਰੀ ਗੱਲ ਦਾ ਜਵਾਬ ਦੇਵਾਂਗੇ ਜੋ ਤੂੰ ਪ੍ਰਸ਼ਨ ਕਰੇਗਾ।
ਸੋ ਤੂੰ ਇਹ ਤਨ ਪ੍ਰਾਪਤ ਪਾਇਓ, ਦਸਮ ਸਰੀਰ ਇਹੀ ਹਮ ਪਾਇਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਵ ਕੇ ਤੂੰ ਨਾਨੂ ਸੀ, ਹੁਣ ਤੂੰ ਇਸ ਸਰੂਪ ਨੂੰ ਧਾਰਨ ਕੀਤਾ ਹੈ। ਇਸ ਤੋਂ ਇਲਾਵਾ ਦੂਜੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਵੀ ਨਾਨਕ ਹਾਂ ਤੇ ਮੈਂ ਹੁਣ ਦਸਵੇਂ ਸਰੂਪ ਨੂੰ ਧਾਰਨ ਕੀਤਾ।
ਬਚਨ ਦਰ ਬਸੋ ਧਰਿਓ ਅਮਾਨ, ਚਾਹੋ ਸੋ ਪਿਆਰੇ ਪੂਛ ਪਛਾਣ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਦੋਂ ਦਾ ਬਚਨ ਰੂਪੀ ਧਨ ਅਮਾਨਤ ਧਰਿਆ ਪਿਆ ਹੈ, ਹੁਣ ਤੂੰ ਪੁੱਛ ਲੈ ਜੋ ਪੁੱਛਣਾ ਚਾਹੁੰਦਾ। ਤੁਮ ਨਾਨੂ ਸੋ ਹਮ ਗੁਰ ਤੇਰੇ, ਪ੍ਰਥਮ ਮਿਲਨ ਤੇ ਮੇਲ ਬੜੇਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਨਾਨੂ ਹੈ ਤੇ ਮੈਂ ਨਾਨਕ ਹਾਂ, ਇਸ ਕਰਕੇ ਪਹਿਲੋ ਮਿਲਣ ਤੋਂ ਹੀ ਉਦੋਂ ਦਾ ਬੜਾ ਸਾਡਾ ਤੇਰੇ ਨਾਲ ਮੇਲ ਹੈ। ਨਹੀਂ ਦੋਸ਼ ਤਵ ਪੁੱਤਰ ਮਜਾਰਾ, ਮਿਲ ਬੇ ਪਾਣਾ ਹੋ ਤੋ ਹਮਾਰਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਪੁੱਤਰ ਦਾ ਕੋਈ ਦੋਸ਼ ਨਹੀਂ ਹੈ, ਦਰਅਸਲ ਸਾਡੇ ਨਾਲ ਤੇਰਾ ਮਿਲਣਾ ਇਹ ਕਰਤਾਰ ਦਾ ਹੀ ਇੱਕ ਪਾਣਾ ਸੀ, ਇੱਕ ਕੌਤਕ ਸੀ। ਹੱਥ ਬੰਦ ਕਰ ਕਹਿਤ ਅਦੰਬਾ, ਸੁਣਤ ਬਿਸ਼ੰਬਰ ਦਾਸ ਅਚੰਬਾ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਵਾਰਤਾ ਸੁਣਾਈ ਤੇ ਬਿਸ਼ੰਬਰ ਦਾਸ ਬੜਾ ਚਕਰਤ ਹੋਇਆ, ਬੜਾ ਹੈਰਾਨ ਹੋਇਆ ਤੇ ਫਿਰ ਹੱਥ ਜੋੜ ਕੇ ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਧਿਆਨ ਸਿੰਘ ਗਤ ਵਣਜ ਸੁਚਾਲਾ, ਭਈ ਸੰਪਦਾ ਸਕਲ ਬਿਸਾਲਾ। ਕਹਿੰਦਾ ਸੱਚੇ ਪਾਤਸ਼ਾਹ ਜੀ, ਧਿਆਨ ਸਿੰਘ ਦੇ ਵਣਜ ਦੀ ਹਾਲਤ ਸੋਹਣੀ ਤੁਰ ਪਈ ਹੈ, ਕਿਉਂਕਿ ਉਹਨੇ ਪ੍ਰੇਮ ਦਾ ਜਿਹੜਾ ਬਚਨ ਹੈ ਉਹ ਮੇਰੇ ਪੁੱਤਰ ਹਰਗੋਪਾਲ ਤੋਂ ਖਰੀਦ ਲਏ। ਬਚਨ ਸਿਦਕ ਕੋ ਸੁਤ ਮਮ ਦੀਨਾ, ਅਬ ਚਾਹਤ ਹੋ ਸੋ ਮਮ ਲੀਨਾ। ਅਰਜ ਕੀਤੀ ਹੈ ਬਿਸ਼ੰਬਰ ਦਾਸ ਨੇ ਕਿ ਸੱਚੇ ਪਾਤਸ਼ਾਹ ਜੀ, ਜਿਹੜਾ ਸਿਦਕ ਦਾ ਬਚਨ ਪ੍ਰੇਮ ਵਾਲਾ ਸੱਚੇ ਪਾਤਸ਼ਾਹ ਜੀ ਤੁਸੀਂ ਦਿੱਤਾ ਸੀ ਉਹ ਮੇਰੇ ਪੁੱਤਰ ਨੇ ਵੇਚ ਦਿੱਤਾ ਹੈ ਧਿਆਨ ਸਿੰਘ ਨੂੰ, ਤੇ ਮੈਂ ਸੱਚੇ ਪਾਤਸ਼ਾਹ ਜੀ ਉਸ ਤੁਹਾਡੇ ਬਚਨ ਨੂੰ ਵਾਪਸ ਲੈਣਾ ਚਾਹੁੰਦਾ। ਗੁਰੂ ਕਹਿਓ ਹਮ ਦੀਨੋ ਤੋਹੇ, ਬਿਨਾ ਤੋਟ ਜਿਸ ਤੇ ਤਨ ਹੋਹੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਤੇਰੇ ਵਾਸਤੇ ਹੀ ਪ੍ਰੇਮ ਦਾ ਬਚਨ ਦਿੱਤਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗਲਤੀ ਹਰਗੋਪਾਲ ਦੀ ਹੈ ਜਿਨੇ ਪ੍ਰੇਮ ਦੇ ਬਚਨ ਨੂੰ ਵੇਚ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਬਿਨਾ ਤੋਟ ਜਿਸ ਤੇ ਤਨ ਹੋਏ, ਜੇਕਰ ਤੇਰੇ ਕੋਲ ਉਹ ਗੁਰੂ ਦੇ ਪ੍ਰੇਮ ਦਾ ਬਚਨ ਹੁੰਦਾ ਤੇ ਕਿਸੇ ਵੀ ਧਨ ਸੰਪਦਾ ਦੇ ਵਿੱਚ ਤੋਟਾ ਨਹੀਂ ਸੀ ਹੋਣਾ, ਘਾਟਾ ਨਹੀਂ ਸੀ ਪੈਣਾ। ਖਾਵੋ ਖਰਚ ਕਰੋ ਮਨ ਪਾਇਆ, ਦਿਨ ਪ੍ਰਤੀ ਸਭ ਕਿਛ ਵਧੈ ਸਵਾਇਆ। ਤੁਸੀਂ ਖਾਣਾ ਸੀ, ਖਰਚਣਾ ਸੀ, ਮਨ ਪਾਉਂਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਿਨ ਪ੍ਰਤੀ ਦਿਨ ਸਵਾਏ ਤੋਂ ਸਵਾਇਆ ਵਾਧਾ ਹੋਣਾ ਸੀ, ਕਦੇ ਘਾਟਾ ਨਹੀਂ ਸੀ ਪੈਣਾ। ਤਉ ਜਾਣ ਜਹਨੇਤ ਬਿਸਾਲੇ, ਗਰਜ ਗਰਜ ਕੰਨ ਬਹੁ ਜਲ ਡਾਲੇ। ਪਰ ਤਾਂ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੱਥੇ ਨੇਤ ਭਾਵ ਕੇ ਭਾਵੀ ਪ੍ਰਬਲ ਹੁੰਦੀ ਹੈ ਉੱਥੇ ਹੀ ਗਰਜ ਗਰਜ ਕੇ ਬਹੁਤੀਆਂ ਸਾਰੀਆਂ ਪਾਣੀ ਦੀਆਂ ਘਟਾ ਵਰਦੀਆਂ ਨੇ ਤੇ ਬਹੁਤੀ ਜ਼ਿਆਦਾ ਬਰਸਾਤ ਦਾ ਉਹਨੂੰ ਲਾਭ ਮਿਲਦਾ। ਤੂੰ ਪ੍ਰੇਮੀ ਇੱਕ ਸਮ ਹੀ ਜਾਣ, ਤੋਵ ਸੁਤ ਸ਼ਰਦਾਹੀਨ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਬਿਸ਼ੰਬਰ ਦਾਸ, ਤੈਨੂੰ ਪ੍ਰੇਮੀ ਅਸਾਂ ਅੰਦਰੋਂ ਬਾਹਰੋਂ ਇੱਕੋ ਜਿਹਾ ਜਾਣਿਆ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਦਰਅਸਲ ਗੱਲ ਇਹ ਹੈ ਤੁਮ ਸ਼ਰਧਾ ਸੁੱਤ ਹੀਨ ਮਹਾਨਾ, ਪਰ ਤੇਰਾ ਜਿਹੜਾ ਪੁੱਤਰ ਹੈ ਉਹ ਵੱਡਾ ਸ਼ਰਧਾ ਤੋਂ ਖਾਲੀ। ਸੇਵ ਪਾਵਨਾ ਤੁਮ ਮੈਂ ਜੈਸੇ, ਸਤਿਗੁਰ ਕਰ ਪ੍ਰਾਤ ਉਠ ਤੈਸੇ। ਸਤਿਗੁਰੂ ਜੀ ਕਹਿੰਦੇ ਨੇ ਸਾਰਾ ਕੁਝ ਤਾਂ ਹੋਇਆ ਕਿਉਂਕਿ ਤੇਰਾ ਪੁੱਤਰ ਸ਼ਰਧਾ ਤੋਂ ਖਾਲੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੇਵਾ ਦੀ ਭਾਵਨਾ ਤੇਰੇ ਮਨ ਦੇ ਵਿੱਚ ਜਿਸ ਤਰ੍ਹਾਂ ਦੀ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹਦਾ ਫਲ ਵੀ ਤੈਨੂੰ ਜ਼ਰੂਰ ਮਿਲੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰੇ ਤੈਨੂੰ ਫਲ ਮਿਲੇਗਾ। ਇਮ ਕਹਿ ਸ੍ਰੀ ਗੁਰ ਮੰਦਰ ਗਏ, ਖਾਣ ਪਾਣ ਕਰ ਨਿਸਾ ਬਿਤਾਏ। ਇਸ ਤਰ੍ਹਾਂ ਦਾ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵਿੱਚ ਚਲੇ ਗਏ ਨੇ, ਰਾਤ ਨੂੰ ਪ੍ਰਸ਼ਾਦ ਪਾਣੀ ਛਕਿਆ ਤੇ ਰਾਤ ਨੂੰ ਬਤੀਤ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸਤਿਗੁਰ ਆਏ ਸਭਾ ਮੈਂ, ਸਿੱਖਣ ਸ਼੍ਰੇ ਕਰੰਤ, ਸਿੱਖ
ਸਿੱਖ ਬਣਿਆ ਤਵ ਨਵੋ ਕਰ ਥੇਰਿਓ ਨਿਕਟ ਭਗਵੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿਚ ਆਏ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਸੇਵਕਾਂ ਨੂੰ ਕਲਿਆਣ ਦਾ ਦਾਨ ਦੇਣ ਵਾਲੇ ਨੇ। ਉਸ ਵੇਲੇ ਇਹ ਜੋ ਬਿਸ਼ੰਬਰ ਦਾਸ ਬਾਣੀਆ ਸੀ, ਇਹ ਵੀ ਸਤਿਗੁਰਾਂ ਦੇ ਲਾਗੇ ਪਹੁੰਚਿਆ, ਆਣ ਕੇ ਨਮਸਕਾਰ ਕੀਤੀ। ਸ੍ਰੀ ਮੁਖ ਤੇ ਗੁਰ ਮ੍ਰਿਦਲ ਬਖਾਨੇ ਕਉ ਸਿਖਾ ਇੱਛਾ ਕਿਆ ਠਾਨੇ। ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਕੋਮਲ ਬਚਨ ਕੀਤੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਉ ਸਿੱਖਾ ਇੱਛਾ ਕਿਆ ਠਾਨੇ, ਹੇ ਭਾਈ ਬਿਸ਼ੰਬਰ ਦਾਸ, ਹੇ ਪ੍ਰੇਮੀ ਸਿੱਖਾ, ਦੱਸ ਤੇਰੇ ਮਨ ਦੀ ਕੀ ਇੱਛਾ। ਹਮ ਪਗ ਕੋ ਨਿਰਮਲ ਸਿੱਖ ਹੈ, ਦਿਸ਼ ਦੱਖਣ ਮੈਂ ਇੱਕ ਤੂਰ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਚਰਨਾਂ ਕਮਲਾਂ ਦਾ ਤੂੰ ਬਿਲਕੁਲ ਹੀ ਨਿਰਮਲ ਸਿੱਖ ਹੈ, ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ੁੱਧ ਹਿਰਦੇ ਵਾਲਾ ਤੂੰ ਸਾਡਾ ਸਿੱਖ ਹੈ, ਦੱਖਣ ਦੀ ਦਿਸ਼ਾ ਦੇ ਵਿੱਚ ਇੱਕ ਤੂੰ ਹੀ ਪ੍ਰੇਮੀ ਵੱਡਾ ਸਿੱਖ ਹੈ। ਦੱਖਣ ਵਿਖੇ ਸਿੱਖ ਹੈ ਥੋਰੇ, ਤੁਮ ਸਮ ਸਰ ਤੈ ਕੋਈ ਨਾ ਔਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਤੇ ਦੱਖਣ ਦੇ ਇਲਾਕੇ ਦੇ ਵਿੱਚ ਸਾਡੇ ਸਿੱਖ ਬਹੁਤੇ ਥੋੜੇ ਨੇ, ਇਸ ਤੋਂ ਇਲਾਵਾ ਉਹਨਾਂ ਥੋੜਿਆਂ ਦੇ ਵਿੱਚੋਂ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਿਸ਼ੰਬਰ ਦਾਸ ਤੇਰੀ ਬਰਾਬਰੀ ਦਾ ਕੋਈ ਨਹੀਂ। ਤਬ ਕਰ ਜੋਰ ਬਿਸ਼ੰਬਰ ਦਾਸ, ਗੁਰੂ ਪਾਸਿਮ ਕਰਿਓ ਪ੍ਰਕਾਸ਼। ਉਸ ਵੇਲੇ ਹੱਥ ਜੋੜ ਕੇ ਬਿਸ਼ੰਬਰ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰੇਮ ਦੇ ਨਾਲ ਬੇਨਤੀ ਕੀਤੀ। ਕਹਿੰਦਾ ਪ੍ਰਭੂ ਜੀ ਦਾਰਦ ਭਾ ਕਰ ਮੋਰੇ, ਸਕਲ ਪਦਾਰਥ ਹੱਥ ਪਏ ਥੋਰੇ। ਹੇ ਸੱਚੇ ਪਾਤਸ਼ਾਹ ਜੀ, ਸਾਡੇ ਘਰ ਦੇ ਵਿੱਚ ਗਰੀਬੀ ਆ ਗਈ ਹੈ। ਸੱਚੇ ਪਾਤਸ਼ਾਹ ਜੀ, ਸਾਰੇ ਦੇ ਸਾਰੇ ਪਦਾਰਥ ਘਟ ਕੇ ਥੋੜੇ ਹੋ ਗਏ ਨੇ, ਜਾਂ ਫਿਰ ਬਹੁਤੇ ਨਾਸ ਹੋ ਗਏ ਨੇ। ਪੂਰਬ ਕਰੋ ਸੰਪਦਾ ਪਾਰੀ, ਪਿੱਛੇ ਪੁੱਛੋ ਮਮਤਾ ਟਾਰੀ। ਬਿਸ਼ੰਬਰ ਦਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਪਹਿਲਾਂ ਤੇ ਮੇਰੀ ਦੌਲਤ ਦੇ ਵਿੱਚ ਵਾਧਾ ਕਰੋ, ਉਹਨੂੰ ਭਰਪੂਰ ਕਰ ਦਿਓ, ਪਿੱਛੇ ਪੁੱਛੋ ਮਮਤਾ ਟਾਰੀ, ਤੇ ਫਿਰ ਪਿੱਛੋਂ ਮਮਤਾ ਦੂਰ ਕਰਨ ਦਾ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਤੋਂ ਸਵਾਦਾਨ ਪੁੱਛਾਂਗਾ। ਸੁਣ ਕਰ ਸਿਰ ਸਤ ਗੁਰ ਮੁਸਕਾਏ, ਵਧੇ ਸੰਪਦਾ ਤਥਾ ਬਤਾਏ। ਜਦੋਂ ਬਿਸ਼ੰਬਰ ਦਾਸ ਨੇ ਐਸੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਮੁਸਕਰਾ ਕੇ, ਕਹਿੰਦੇ ਨੇ ਵਧੇ ਸੰਪਦਾ, ਬਿਸ਼ੰਬਰ ਦਾਸ ਤੁਹਾਡੀ ਸੰਪਦਾ ਵਧ ਜਾਏਗੀ, ਭਾਵ ਕੇ ਧਨ ਸਮੱਗਰੀ ਦੇ ਵਿੱਚ ਵਾਧਾ ਹੋਏਗਾ। ਦਰਸ਼ਨ ਕਰ ਕਰ ਜੈ ਹੋ ਜਬ ਹੂ, ਕਰੋ ਕਰਾਹ ਪ੍ਰਸ਼ਾਦ ਸੋ ਤਬ ਹੂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਦਰਸ਼ਨ ਕਰਕੇ ਇਥੋਂ ਘਰ ਦੇ ਵਿੱਚ ਵਾਪਸ ਜਾਵੋਗੇ ਤੇ ਜਾ ਕੇ ਕੜਾਹ ਪ੍ਰਸ਼ਾਦ ਨੂੰ ਉਸੇ ਵੇਲੇ ਤਿਆਰ ਕਰਵਾਇਓ। ਉਪਰ ਛਾਦ ਬਸਤਰ ਕੋ ਦੀਜੈ, ਪਾਠ ਆਨੰਦ ਤੀਨ ਕਰ ਲੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕੜਾਹ ਪ੍ਰਸ਼ਾਦ ਨੂੰ ਤਿਆਰ ਕਰਕੇ ਫੇਰ ਕੱਪੜੇ ਦੇ ਨਾਲ ਉਸ ਪ੍ਰਸ਼ਾਦ ਨੂੰ ਢੱਕ ਦਿਓ, ਤੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਕਿ ਤਿੰਨ ਪਾਠ ਆਨੰਦ ਸਾਹਿਬ ਦੇ ਕਰਨੇ। ਪ੍ਰਥਮ ਪਠੋ ਜਪ ਬੈਠੋ ਪਾਸ, ਸਤ ਗੁਰ ਹਿਤ ਦਿਓ ਪੰਚ ਗਿਰਾਸ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਪਜੀ ਸਾਹਿਬ ਦੇ ਪਾਠ ਨੂੰ ਵੀ ਪਹਿਲਾਂ ਕਰਨਾ ਹੈ। ਇਸ ਤੋਂ ਇਲਾਵਾ ਸਤਿਗੁਰ ਹਿਤ ਦਿਓ ਪੰਚ ਗਿਰਾਸ, ਭਾਵ ਕੇ ਭੋਗ ਲਵਾਉਣ ਵਾਲੇ ਬਾਟੇ ਦੇ ਵਿੱਚ ਪੰਜ ਛਾਂਦੇ ਪਾਉਣੇ। ਪੰਚ ਸਿੱਖ ਕੋ ਕਰੋ ਯਚਾਵਨ, ਤਨ ਮਨ ਤੇ ਹੈ ਕੈਥਿਤ ਪਾਵਨ। ਇਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਜਾਂ ਸਿੱਖਾਂ ਨੂੰ ਖਵਾਉਣਾ, ਭਾਵ ਕੇ ਪੰਜਾਂ ਪਿਆਰਿਆਂ ਨੂੰ ਪ੍ਰਸ਼ਾਦ ਦੇਣਾ। ਇਸ ਤੋਂ ਇਲਾਵਾ ਤਨ ਦੇ ਨਾਲ ਤੇ ਮਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਪਾਵਨ ਹੋ ਕੇ ਬੈਠਣਾ, ਪਵਿੱਤਰ ਹੋ ਕੇ ਬਹਿਣਾ।
ਰਹਿਤ ਅਰਦਾਸ ਪੇਵ ਕੋ ਜਾਨ, ਕਿਆ ਕਰ ਹੈ ਤਬ ਮੰਤਰ ਮਹਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਰਹਿਤ ਅਰਦਾਸ ਦੇ ਭੇਦ ਨੂੰ ਜਾਣਦਾ ਹੈ, क्या कर है तब मंत्र महाने भाव के वड्डे वड्डे मंत्र उस दे सामने की कर सकदे हन भाव के उस नु फेर महान मंत्रा दी कोई लोड़ नहीं पैंदी। सतगुरु जी कहंदे ने के जदों ऐसी अरदास करेगा ते फिर सतगुरु जी कहंदे ने के तन संपदा दे विच वादा होवेगा तू ऐसा ही जाके करे। हुण इस जगह दे उते ग्रंथाकार भाई संतोख सिंह जी ने इस तरीके दे नाल इस कथा नु बयान कीता है, पर कवि संतोख सिंह जी ने होर भी ज्यादा इस कथा का विस्तार किया है। इस तो इलावा कवि करतार सिंह जी क्लास वाली ने जिस तरह थोड़ा जा वक्रे ढंग दे नाल इनू बयान किया है, वह भी मैं साध संगत दे सन्मुख पेश करांगा। बिशंबर सेठ परिवार समेत सतगुरां दे शरण किस तरह पहुंचा, इस सारी घटना किस तरह वापरी, ओनू कवि करतार सिंह जी अपनी सरल कवितावां दे विच इंज बयान करदे ने।
मन मुख दे संग दा फल पाया डाडा आण के तंग परवार होया सतगुरां तो चल बख्शा लईए सारा घर दे विच विचार होया लैके नाल बिशंबर बाल बच्चा तरफ गुरां दी चट तैयार होया पहला माजरे पहुंच करतार सिंगा ध्यान सिंह अगे मिन्नतदार होया।
हुण कवि करतार सिंह जी क्लास वाले लिखदे ने के जदों सारा कुछ खत्म हो गया ते फिर सारे परिवार नूं नाल लैके सतगुरां दे वल चलिया बिशंबर दास ते कवि करतार सिंह जी क्लास वाले लिखदे ने के पहला माजरे दे विच पहुंचिया ते ध्यान सिंह दे अगे मिन्नत कीती बेनती कीती।
सत गुरु जी दा बचन पास तेरे वेच गया गोपाल या मोड़ पाई मैथों दूना रुपया गिना ले तू ओ दे बचन मैनु मोड़ पाई मेरा पुत्र अन्यान सी भुल गया करा बेनती मैं हथ जोड़ पाई ध्यान सिंह सुन कहे करतार सिंगा मैनू वेचने दी नाही लोड़ पाई।
हुण कवि करतार सिंह जी क्लास वालिए इस गल दा जिक्र करदे ने कि बिशंबर दास ने ध्यान सिंह नूं आण के आख्या कि मेरा पुत्र अणजाण सी ओ तेरे कोल गुरु दा बचन वेच गया कृपा करके ओ वापस दे दे। अगो ध्यान सिंह कहिंदा है कि मैं सतगुरां दे बचन नूं नहीं वापस देना। आम तौर दे उते जिहड़ियां बाजार दे विचों चीजां खरीदियां जांदियां ने कईआं वस्तुआं दे उते चीजां दे उते लिखिया हुंदा है नो एक्सचेंज नो रिटर्न, कहण तों भाव है कि जिहड़ी चीज खरीद चुके हो इह ना ते वापस बदली जावेगी ते ना ही वापस लई जावेगी। भाव के जिहड़ी वेची जा चुकी चीज है ओह कदे वापस नहीं कीती जा सकदी। मेरा सिर्फ कहण तों भाव है ध्यान सिंह ने आख्या एक बारी सौदा कर लिया मैं जिहड़ी चीज खरीद ली भाव के गुरु दा वचन ओह मैं वापस नहीं देना।
तेरा पुत खुशी नाल वेच गया खोया नहीं सी जोर दिखाल मैं भी किवें मोड़ देवां तैनू दस पाई सारी उम्र एहो लब्बा लाल मैं भी चल गुरां दे पास तू अर्ज कर लै चल चलदा हां तेरे नाल मैं भी सारी उम्र गवा करतार सिंगा सच्चा वणज कीता एहो पाल मैं भी।
ध्यान सिंह कहिंदा किवें दे दियां क्योंकि सारी उम्र दे विच इह ते वड्डा लाल खट्टिया है ते मैं किवें वापस दे दियां। कहिंदा ध्यान सिंह चल सतगुरां दे कोल जाके अर्ज करिए सतगुरु सच्चे पातशाह जी ही फैसला करनगे।
खुशी नाल आनंदपुर विच पहुंचे डिठे जाके रूप अपार गुरजी यथा शक्त पेटा तारे अर्ज करदा मेरी बेनती सुनो दतार गुरजी मेरा पुत्र आप दा बचन कीता सिखी धर्म निवेगया हार गुरजी ध्यान सिंह अगे पापी वेच गया बद किस्मत ओ गवार गुरजी सो मैनू तुसी दिवा देवो
या आप बख्शो बख्शन हार गुरु जी बख्शिश आप दी वापस लैन आया बड़े दूर देसों पंद मार गुरु जी तेरा पुत बेसिद का सिदक नाही कहा मुख तो ए उचार गुरु जी चरना उते बिशंबर डिग पिया मेरा करो बेड़ा हुन पार गुरु जी सिखी धर्म निबे कहो बचन मुड़के परे आप दे दात पंडार गुरु जी ओदा वेख के सिदक करतार सिंगा मेहरबान हो गए अपार गुरु जी
कवि करतार सिंह जी कलास वाली लिखते ने अर्ज की बिशंबर दास ने के दोबारा फिर मेरे वास्ते सतगुरु जी अपना बचन करो ओदे सिदक नू देख के कवि करतार सिंह जी कलास वाली लिखते ने के सतगुरु जी मेहरबान हो गए बिशंबर दास दे उते उस वेले फिर इंज होया
तेरे सिदक उते असी खुश बड़े इसे तरह ही तोड़ निभाही सदा मिलन गुरु करो फल चार तैनू श्री वाहे गुरु नाम त्याई सदा जिस कम दी जद तेनू लोड़ होवे अरदास कर गुरु मनाई सदा सतगुरा नमित प्रसाद करके साध संगत विच वरताई सदा गुरु खालसा गुर होसी गुर सिखां पासों खुशी चाही सदा कर नेक कमाई ते वंड खाई पांज कौडियां गोलक विच पाई सदा मरने परने अंदर गुरु रीत करी गुर सिखी दा भला मनाई सदा अंत होए मुक्त करतार सिंगा ओट एक अकाल रखाई सदा
कवि करतार सिंह जी कलास लिखते ने इस तरह दे बचन बिशंबर दास नू कीते ते सतगुरु ने नाल ए भी आख्या कि अंत दे वेले तू मुक्त हो जाएगा जेकर एक अकाल पुरख दे ओट नू आसरे नू रखेगा
खुशी हो बिशंबर विदा होया सतगुरां पासों वर पा करके सिखी सिदक नू तार परवार सने पुल पुत्र दी बख्शवा करके देश जा जदों तक रहा जिउंदा वड्डा सिदक भरोसा रखा करके गुर मत प्रचार करतार सिंगा करदा रहा मन तन लगा करके जिन्ना चिर जिउंदा रहा उन्हें गुर मत दा प्रचार कीता पाव के गुरसिखी नू फैलाया ए ते कवि करतार सिंह जी कलास वाली ने इस विथ्या नू बयान कीता इस तों इलावा इसे दे नाल मिलदी जुलदी एक जिहड़ी साखी है ओ सतगुरु जगजीत सिंह सच्चे पातशाह जी दे पावन पवित्र उपदेश दे विच वी रिकॉर्ड होई है सतगुरु जगजीत सिंह सच्चे पातशाह जी साखी दा इस तरह बयान करदे ने सतगुरु जी बयान करदे ने कि कोई एक व्यापारी सिख सी जड़ा के खंड दा व्यापार करदा सी काफी चिर ओ व्यापार करदा रहा पर एक समा ऐसा आया कि खंड बहुती सारी उन्ने खरीदी ਤੇ ਉਹਦੀ ਖੰਡ ਵਿਕੀ ਨਾ 500 ਰੁਪਏ ਦੀ ਖੰਡ ਸੀ ਤੇ ਜਿਹੜੇ ਵੇਲੇ ਦੀ ਸਾਖੀ ਹੈ ਉਸ ਵੇਲੇ 500 ਰੁਪਇਆ ਕੋਈ ਮਾਮੂਲੀ ਚੀਜ਼ ਨਹੀਂ ਸੀ ਬਹੁਤ ਵੱਡੀ ਰਕਮ ਸੀ 500 ਰੁਪਏ ਦੀ ਉਹਦੀ ਵਪਾਰੀ ਦੀ ਖੰਡ ਸੀ ਜਦੋਂ ਨਾ ਵਿਕੀ ਉਹਨੇ ਕਿਸੇ ਤੋਂ ਪੁੱਛਿਆ ਤੇ ਕਿਸੇ ਨੇ ਆਖਿਆ ਕਿ ਜੇਕਰ ਤੂੰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਖੰਡ ਨੂੰ ਲੈ ਕੇ ਚਲੇ ਜਾਵੇਂ ਤੇ ਉੱਥੇ ਤੇਰੀ ਸਾਰੀ ਇਕੱਠੀ ਹੀ ਵਿਕ ਜਾਵੇਗੀ ਹੋ ਸਕਦਾ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਵਾਕਿਆ ਹੋਵੇ ਸੋ ਖੰਡ ਨੂੰ ਲੈ ਕੇ ਉਹ ਜਿਹੜਾ ਵਪਾਰੀ ਸੀ ਉਹ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਿਆ ਉਹਨੇ ਖੰਡ ਦੇ ਦਿੱਤੀ ਤੇ ਉਹਨੇ ਤੇ ਵੇਚਣ ਦੇ ਵਾਸਤੇ ਭੇਟਾ ਰੱਖੀ ਸੀ ਕੋਈ ਸਮਰਪਣ ਨਹੀਂ ਸੀ ਕੀਤੀ ਉਹ ਸੋਚਦਾ ਸੀ ਖੰਡ ਦੇਵਾਂਗਾ ਤੇ ਬਦਲੇ ਦੇ ਵਿੱਚ ਮੈਨੂੰ ਮਾਇਆ ਮਿਲੇਗੀ ਖੰਡ ਅਰਪਣ ਜਦੋਂ ਕਰ ਦਿੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿੱਖ ਨੇ ਅਰਜ਼ ਕੀਤੀ ਕਿ ਇਸ ਆਦਮੀ ਨੇ ਖੰਡ ਭੇਟਾ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਬਚਨ ਨਾ ਕੀਤਾ ਆਖਰਕਾਰ ਉਹ ਜਿਹੜਾ ਵਪਾਰੀ ਸੀ ਸੋਚਦਾ ਰਿਹਾ ਚਲੋ 2-4 ਦਿਨ ਨੂੰ ਪੈਸੇ ਦੇ ਦੇਣਗੇ ਤੇ ਮੈਂ ਉਡੀਕ ਕਰ ਲੈਣਾ 1-2 ਦਿਨਾਂ ਤੋਂ ਬਾਅਦ ਉਹਨੇ ਫਿਰ ਸਿੱਖ ਨੂੰ ਆਖਿਆ ਕਿ ਮੈਂ ਖੰਡ ਅਰਪਣ ਕੀਤੀ ਹੈ ਸਤਿਗੁਰਾਂ ਦੇ ਕੋਲ ਮੇਰੀ ਅਰਜ਼ ਕਰ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਦੁਬਾਰਾ ਅਰਜ ਹੋਈ। ਕਹਿਣ ਲੱਗਾ ਵਪਾਰੀ ਹੱਥ ਜੋੜ ਕੇ, ਸੱਚੇ ਪਾਤਸ਼ਾਹ ਹੁਣ ਮੈਂ ਪਿੰਡ ਨੂੰ ਜਾਣਾ, ਮੈਂ ਖੰਡ ਲਿਆਂਦੀ ਸੀ, ਇਹ ਤੇ ਆਖੇ ਨਾ ਕਿ ਪੈਸੇ ਦਿਓ। ਝਿਜਕਦਾ ਇਹ ਕਹਿੰਦਾ ਕਿ ਸੱਚੇ ਪਾਤਸ਼ਾਹ ਖੰਡ ਲਿਆਂਦੀ ਸੀ, ਹੁਣ ਮੈਂ ਪਿੰਡ ਨੂੰ ਜਾਣਾ, ਮੈਨੂੰ ਆਗਿਆ ਦਿਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਾ ਭਾਈ ਤੈਨੂੰ ਗੁਰੂ ਦੀਆਂ ਖੁਸ਼ੀਆਂ ਨੇ। ਮਨ ਦੇ ਵਿੱਚ ਸੋਚਣ ਲੱਗਾ, ਸਤਿਗੁਰਾਂ ਨੇ ਬਚਨ ਕੀਤਾ, ਹੋ ਸਕਦਾ ਹੈ ਕਿ ਇਹਨਾਂ ਦੇ ਹਿਸਾਬ ਦੇ ਨਾਲ ਖੁਸ਼ੀਆਂ ਕੋਈ ਵੱਡੀ ਰਕਮ ਹੋਵੇ ਤੇ ਮੈਨੂੰ ਦੇ ਦੇਣਗੇ। ਉਹਨੇ ਫੇਰ ਉਡੀਕ ਕੀਤੀ, ਪਰ ਉਹਨੂੰ ਖੁਸ਼ੀਆਂ ਦਾ ਮਤਲਬ ਨਹੀਂ ਸੀ ਪਤਾ। ਦੋ ਤਿੰਨ ਦਿਨ ਫੇਰ ਉਡੀਕਿਆ, ਫੇਰ ਆਣ ਕੇ ਸਤਿਗੁਰਾਂ ਦੇ ਕੋਲ ਕਹਿੰਦਾ, ਸੱਚੇ ਪਾਤਸ਼ਾਹ ਜੀ ਮੈਂ ਵਾਪਸ ਜਾਣਾ ਸੀ, ਇਸ ਕਰਕੇ ਮੈਨੂੰ ਵਿਦਾਇਗੀ ਦਿਓ, ਮੈਂ ਤੇ ਜਾਣਾ ਚਾਹੁੰਦਾ। ਸਤਿਗੁਰਾਂ ਨੇ ਦੁਬਾਰਾ ਬਚਨ ਕੀਤਾ, ਜਾ ਭਾਈ ਖੁਸ਼ੀ ਦੇ ਨਾਲ ਜਾ, ਗੁਰੂ ਦੀਆਂ ਤੈਨੂੰ ਖੁਸ਼ੀਆਂ ਨੇ। ਖੁਸ਼ੀਆਂ ਦੁਬਾਰਾ ਬਚਨ ਕਰ ਦਿੱਤਾ। ਉਹ ਦੂਜੇ ਸਿੱਖ ਨੂੰ ਕਹਿੰਦਾ ਵੀ ਖੁਸ਼ੀਆਂ ਕੀ ਹੁੰਦੀਆਂ ਨੇ? ਉਸ ਵੇਲੇ ਸਿੱਖ ਨੇ ਆਖਿਆ ਕਿ ਸਤਿਗੁਰੂ ਦੀ ਖੁਸ਼ੀ ਬੜੀ ਔਖੀ ਮਿਲਦੀ ਹੈ, ਇਹ ਸਤਿਗੁਰਾਂ ਦੀਆਂ ਖੁਸ਼ੀਆਂ ਨੇ, ਤੈਨੂੰ ਪੈਸਾ ਨਹੀਂ ਕੋਈ ਮਿਲਣਾ, ਇਹ ਪੈਸੇ ਤੋਂ ਵੱਡੀਆਂ ਨੇ। ਮਨ ਦੇ ਵਿੱਚ ਸੋਚਣ ਲੱਗਾ, ਹੁਣ ਖੁਸ਼ੀਆਂ ਦਾ ਮੈਂ ਕੀ ਕਰਾਂਗਾ? ਆਖਿਰਕਾਰ ਉਹ ਆਪਣੇ ਘਰ ਨੂੰ ਤੁਰ ਪਿਆ। ਰਸਤੇ ਦੇ ਵਿੱਚ ਵਿਚਾਰਦਾ ਜਾਂਦਾ, 500 ਰੁਪਏ ਦੀ ਖੰਡ ਅਰਪਣ ਕੀਤੀ, ਮੈਨੂੰ ਗੁਰੂ ਨੇ ਖੁਸ਼ੀਆਂ ਦਿੱਤੀਆਂ ਨੇ, ਹੁਣ ਮੈਂ ਖੁਸ਼ੀਆਂ ਦਾ ਕੀ ਕਰਾਂਗਾ? ਨਾ ਖੁਸ਼ੀਆਂ ਦੇ ਨਾਲ ਕੋਈ ਰੋਟੀ ਪੱਕਣੀ ਹੈ, ਨਾ ਕੋਈ ਲੀੜਾ ਬਣਨਾ, ਇਹ ਖੁਸ਼ੀਆਂ ਦਾ ਆਖਿਰਕਾਰ ਕਰਾਂਗਾ ਮੈਂ ਕੀ? ਬੜਾ ਨਿੰਮੋ ਝੂਣਾ ਹੋਇਆ ਮੁਰਝਾਏ ਮਨ ਦੇ ਨਾਲ ਆਪਣੇ ਘਰ ਨੂੰ ਵਾਪਸ ਤੁਰਿਆ ਜਾ ਰਿਹਾ। ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰਸਤੇ ਦੇ ਵਿੱਚ ਕੋਈ ਹੋਰ ਗੁਰੂ ਦਾ ਪ੍ਰੇਮੀ ਸਿੱਖ ਉਹਨੂੰ ਮਿਲ ਪਿਆ, ਰਾਹੇ ਰਾਹੇ ਲੰਘਦਾ ਜਾਂਦਾ ਸੀ, ਲਾਗੇ ਹੀ ਉਹਦਾ ਖੇਤ ਸੀ, ਉਹ ਆਪਣੇ ਖੇਤ ਦੇ ਵਿੱਚ ਸਿੱਖ ਹਲਵਾ ਰਿਹਾ ਸੀ। ਤੇ ਜਦੋਂ ਇਸ ਨੂੰ ਮੁਰਝਾਏ ਮਨ ਦੇ ਨਾਲ ਪਰਤਦਾ ਹੋਇਆ ਦੇਖਿਆ ਤੇ ਉਹ ਹਲਵਾਉਣ ਵਾਲੇ ਸਿੱਖ ਨੇ ਆਖਿਆ, ਭਾਈ ਸਿੱਖਾ ਕਿੱਥੋਂ ਆਇਆ? ਕਹਿੰਦਾ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਇਆ। ਤੇ ਸਿੱਖ ਨੂੰ ਪਤਾ ਸੀ ਕਿ ਜੇਕਰ ਗੁਰੂ ਦੇ ਦਰਸ਼ਨ ਕਰਕੇ ਆਈਏ ਤੇ ਚਿਹਰਾ ਮੁਰਝਾਇਆ ਨਹੀਂ ਹੁੰਦਾ, ਚਿਹਰਾ ਤੇ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿੜਿਆ ਹੋਣਾ ਚਾਹੀਦਾ, ਇਹ ਤੇ ਬੜਾ ਮੁਰਝਾਏ ਮਨ ਦੇ ਨਾਲ ਆ ਰਿਹਾ। ਤੇ ਸਿੱਖ ਨੇ ਸਵਾਲ ਕੀਤਾ, ਕਹਿੰਦਾ ਜੇ ਸਤਿਗੁਰਾਂ ਦਾ ਦਰਸ਼ਨ ਕਰਕੇ ਆਇਆ ਤੇ ਤੇਰੇ ਮਨ ਦੇ ਵਿੱਚ ਚਿੰਤਾ ਕੈਸੀ ਹੈ, ਤੇਰਾ ਚਿਹਰਾ ਕਿਉਂ ਉਤਰਿਆ ਹੋਇਆ? ਉਹਨੇ ਫਿਰ ਸਾਰੀ ਵਿਥਿਆ ਦੱਸੀ। ਕਹਿੰਦਾ ਜੀ ਮੈਂ ਤੇ ਵਪਾਰੀ ਹਾਂ, ਮੈਂ ਤੇ ਗਿਆ ਸੀ ਆਪਣੀ ਖੰਡ ਵੇਚਣ ਦੇ ਵਾਸਤੇ ਦਰਬਾਰ ਦੇ ਵਿੱਚ, ਮੈਂ ਖੰਡ ਅਰਪਣ ਕੀਤੀ ਹੈ ਤੇ ਗੁਰਾਂ ਨੇ ਆਉਣ ਲੱਗਿਆ ਮੈਨੂੰ ਕਹਿ ਦਿੱਤਾ ਕਿ ਗੁਰੂ ਦੀਆਂ ਤੈਨੂੰ ਖੁਸ਼ੀਆਂ ਨੇ, ਹੁਣ ਦੱਸੋ ਮੈਂ ਗੁਰੂ ਦੀਆਂ ਖੁਸ਼ੀਆਂ ਦਾ ਕੀ ਕਰਾਂਗਾ? ਇਹਨਾਂ ਦੇ ਨਾਲ ਤੇ ਕੋਈ ਕਾਰਜ ਨਹੀਂ ਸੌਰਨਾ। ਤੇ ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਵਾਰਤਾ ਸੁਣੀ ਤੇ ਉਹ ਕਹਿਣ ਲੱਗਾ, ਤੈਨੂੰ ਉਦਾਸ ਹੋਣ ਦੀ ਕੋਈ ਲੋੜ ਨਹੀਂ। ਕਹਿਣ ਲੱਗਾ ਜੇਕਰ ਮੇਰੇ ਨਾਲ ਤੂੰ ਇੱਕ ਸਮਝੌਤਾ ਕਰ ਲਵੇਂ, ਇੱਕ ਸੌਦਾ ਕਰ ਲਵੇਂ ਤੇ ਤੇਰਾ ਮੂੰਹ ਖਿੜ ਸਕਦਾ, ਤੂੰ ਖੁਸ਼ ਹੋ ਸਕਦਾ। ਉਹ ਕਹਿਣ ਲੱਗਾ ਕਿਸ ਤਰ੍ਹਾਂ? ਕਹਿਣ ਲੱਗਾ ਵੀ ਗੱਲ ਇਹ, ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ ਕਿ ਤੈਨੂੰ ਮਿਲੀਆਂ ਨੇ ਗੁਰੂ ਦੀਆਂ ਖੁਸ਼ੀਆਂ, ਤੂੰ ਆਪਣੀਆਂ ਗੁਰੂ ਦੀਆਂ ਖੁਸ਼ੀਆਂ ਮੈਨੂੰ ਦੇ ਦੇ ਤੇ ਮੈਂ ਤੈਨੂੰ 500 ਰੁਪਇਆ ਦੇ ਦੇਣਾ, ਤੇਰੇ ਪੈਸੇ ਤੈਨੂੰ ਮਿਲ ਜਾਣਗੇ ਤੇ ਮੈਨੂੰ ਗੁਰੂ ਦਾ ਬਚਨ ਮਿਲ ਜਾਏਗਾ। ਤੇ ਉਹ ਕਹਿਣ ਲੱਗਾ ਠੀਕ ਹੈ ਤੇ ਬੜੀ ਚੰਗੀ ਗੱਲ ਹੈ। ਮਨ ਦੇ ਵਿੱਚ ਸੋਚਣ ਲੱਗਾ ਕਿ ਇਹ ਤੇ ਗੁਰੂ ਨੇ ਰਾਹ ਵਿੱਚ ਮੇਰੇ ਵਾਸਤੇ ਬਿਠਾਇਆ ਸੀ। ਉਹ ਕਹਿਣ ਲੱਗਾ ਠੀਕ ਹੈ, ਮੈਨੂੰ ਸੌਦਾ ਮਨਜ਼ੂਰ ਹੈ, ਮੈਨੂੰ ਤੇਰੀ ਗੱਲ ਪ੍ਰਵਾਨਾ ਹੈ, ਮੈਂ ਕਹਿ ਦਿੰਦਾ ਹਾਂ ਕਿ ਜਿਹੜੀਆਂ ਗੁਰੂ ਦੀਆਂ ਖੁਸ਼ੀਆਂ ਮੈਨੂੰ ਮਿਲੀਆਂ ਨੇ ਉਹ ਮੈਂ ਤੈਨੂੰ ਦਿੱਤੀਆਂ, ਤੂੰ ਮੈਨੂੰ 500 ਰੁਪਇਆ ਦੇ ਦੇ। ਆਖਿਰਕਾਰ ਉਹਨੇ ਕਹਿ ਦਿੱਤਾ ਸੌਦਾਗਰ ਨੇ ਕਿ ਮੈਂ ਗੁਰੂ ਦੀਆਂ ਖੁਸ਼ੀਆਂ ਤੈਨੂੰ ਦਿੱਤੀਆਂ, ਤੇ ਉਹਨੇ 500 ਰੁਪਇਆ ਫੜਾ ਦਿੱਤਾ। ਬੜਾ ਖੁਸ਼ ਹੋਇਆ। ਦੂਜੇ ਪਾਸੇ ਸਿੱਖ ਨੂੰ ਤੇ ਖੁਸ਼ੀ ਹੋਣੀ ਹੀ ਹੋਣੀ ਸੀ, ਕਿਉਂਕਿ ਸਿੱਖ ਨੂੰ ਪਤਾ ਸੀ ਕਿ ਗੁਰੂ ਦੀਆਂ ਖੁਸ਼ੀਆਂ ਦਾ ਮਤਲਬ ਕੀ ਹੈ, ਇਹਦਾ ਕੋਈ ਮੁੱਲ ਹੀ ਨਹੀਂ ਹੈ, ਤੇ ਮੈਨੂੰ ਖੁਸ਼ੀਆਂ 500 ਰੁਪਏ ਦੇ ਵਿੱਚ ਮਿਲ ਗਈਆਂ। ਉਹਨੇ ਪੈਸੇ ਦੇ ਦਿੱਤੇ 500 ਰੁਪਇਆ, ਉਹ ਪੈਸੇ ਲੈ ਕੇ ਆਪਣੇ ਰਾਹ ਪਿਆ ਤੇ ਗੁਰੂ ਦੇ ਸਿੱਖ ਨੇ ਉਹ ਖੁਸ਼ੀਆਂ ਸਾਂਭ ਲਈਆਂ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਜਦੋਂ 500 ਰੁਪਏ ਨੂੰ ਲੈ ਕੇ ਉਹ ਆਪਣੇ ਘਰ ਪਹੁੰਚਿਆ ਤੇ ਜਾ ਕੇ ਕੀ ਦੇਖਦਾ ਕਿ ਘਰ ਵਾਲੀ ਨੇ ਥੱਲੇ ਨੂੰ ਮੂੰਹ ਕੀਤਾ ਹੋਇਆ ਤੇ ਬੜਾ ਪਛਤਾਵਾ ਕਰ ਰਹੀ ਹੈ, ਉਹ ਰੋ ਰਹੀ ਹੈ। ਮਨ ਦੇ ਵਿੱਚ ਸੋਚਣ ਲੱਗਾ ਪਤਾ ਨਹੀਂ ਘਰ ਦੇ ਵਿੱਚ ਕੀ ਹੋ ਗਿਆ, ਕੋਈ ਮਰ ਹੀ ਨਾ ਗਿਆ ਹੋਵੇ, ਇੰਨਾ ਰੋ ਰਹੀ ਹੈ, ਇੰਨਾ ਵਿਰਲਾਪ ਕਰ ਰਹੀ ਹੈ। ਜਾ ਕੇ ਪੁੱਛਿਆ, ਕਹਿਣ ਲੱਗਾ ਭਾਗਵਾਨ ਨੇ ਗੱਲ ਕੀ ਹੈ, ਤੂੰ ਰੋਨੀ ਕਿਉਂ ਹੈ? ਮੈਂ ਤੇ ਦੇਖ ਵਪਾਰ ਕੀਤਾ, 500 ਰੁਪਇਆ ਖੱਟ ਕੇ ਲਿਆ। ਉਹ ਕਹਿੰਦੀ ਹੈ ਤੇਰੇ 500 ਰੁਪਈਏ ਨਾਲ ਇੱਥੇ ਕੀ ਬਣਦਾ? ਕਹਿਣ ਲੱਗਾ ਗੱਲ ਕੀ ਹੈ? ਕਹਿੰਦੀ ਹੈ ਕਿ ਇੰਨੇ ਵੱਜ ਕੇ ਇੰਨੇ ਮਿੰਟ ਤੇ ਰਸੋਈ ਦੀ ਪਰਛੱਤੀ ਦੇ ਉੱਤੇ ਜਿੰਨੇ ਵੀ ਇਹ ਪਿੱਤਲ ਦੇ ਭਾਂਡੇ ਪਏ ਹੋਏ ਨੇ ਇਹ ਸਾਰੇ ਦੇ ਸਾਰੇ ਸੋਨੇ ਦੇ ਹੋ ਗਏ ਸਨ, ਤੇ ਕਹਿੰਦੀ ਹੈ ਕਿ ਇੰਨੇ ਵੱਜ ਕੇ ਇੰਨੇ ਮਿੰਟ ਦੇ ਉੱਤੇ ਇਹ ਫਿਰ ਤੋਂ ਸਾਰੇ ਦੇ ਸਾਰੇ ਪਿੱਤਲ ਦੇ ਹੋ ਗਏ ਨੇ। ਕਹਿੰਦੇ ਆ ਕਿ ਮੈਂ ਤੇ ਇਹ ਹੈਰਾਨੀ ਦੇ ਵਿੱਚ ਹਾਂ ਕਿ ਪਹਿਲਾਂ ਸੋਨੇ ਦੇ ਹੋਏ ਕਿਵੇਂ ਤੇ ਫਿਰ ਪਿੱਤਲ ਦੇ ਕਿਵੇਂ ਬਣ ਗਏ। ਭਾਵ ਕੇ ਜਾਂ ਤੇ ਹੁੰਦੇ ਨਾ ਫਿਰ ਤੇ ਕੋਈ ਗੱਲ ਨਹੀਂ ਹੈ, ਪਰ ਇੱਕ ਵਾਰ ਹੋ ਕੇ ਦੁਬਾਰਾ ਪਿੱਤਲ ਦੇ ਕਿਵੇਂ ਹੋ ਗਏ। ਮੈਂ ਤੇ ਉਹਨਾਂ ਲੱਖਾਂ ਰੁਪਈਆਂ ਦੇ ਭਾਂਡਿਆਂ ਦਾ ਫਿਕਰ ਕਰ ਰਹੀ ਹੈ ਤੇ ਤੂੰ 500 ਰੁਪਈਏ ਦੀ ਗੱਲ ਕਰਦਾ। ਤੇ ਜਦੋਂ ਘਰਵਾਲੀ ਨੇ ਐਸੀ ਵਿਥਿਆ ਸੁਣਾਈ ਤੇ ਫਿਰ ਉਹਦਾ ਮਨ ਪਰਤਿਆ, ਸੋਚਣ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰੀਬ ਇੰਨੀ ਕੁ ਵਜੇ ਮੈਨੂੰ ਖੁਸ਼ੀਆਂ ਦਿੱਤੀਆਂ ਸਨ ਤੇ ਉਦੋਂ ਇਹਦੇ ਸਾਰੇ ਭਾਂਡੇ ਸੋਨੇ ਦੇ ਹੋ ਗਏ ਹੋਣਗੇ ਤੇ ਕਰੀਬ ਇੰਨੇ ਵੱਜ ਕੇ ਇੰਨੇ ਕੁ ਮਿੰਟ ਤੇ ਮੈਂ ਖੁਸ਼ੀਆਂ ਨੂੰ ਵੇਚ ਦਿੱਤਾ ਤੇ ਸਾਰੇ ਦੇ ਸਾਰੇ ਭਾਂਡੇ ਪਿੱਤਲ ਦੇ ਹੋ ਗਏ। ਬੜਾ ਪਛਤਾਇਆ। ਫਿਰ ਸਤਿਗੁਰੂ ਜਗਜੀਤ ਸਿੰਘ ਜੀ ਕਹਿੰਦੇ ਦੁਬਾਰਾ ਦੌੜਿਆ, ਆਣ ਕੇ ਉਹ ਸਿੱਖ ਨੂੰ ਮਿਲਿਆ, ਉਹਨੂੰ ਕਹਿਣ ਲੱਗਾ ਭਾਈ ਮੈਨੂੰ ਤੇਰਾ ਸੌਦਾ ਮਨਜ਼ੂਰ ਨਹੀਂ। ਕਹਿਣ ਲੱਗਾ ਕਿ ਆਪਣਾ 500 ਰੁਪਇਆ ਵਾਪਸ ਲੈ ਲੈ ਤੇ ਮੈਨੂੰ ਗੁਰੂ ਦੀਆਂ ਖੁਸ਼ੀਆਂ ਵਾਪਸ ਦੇ ਦੇ। ਤੇ ਉਹੀ ਗੱਲ ਹੋ ਗਈ, ਨੋ ਐਕਸਚੇਂਜ ਨੋ ਰਿਟਰਨ। ਭਾਵ ਕੇ ਉਹ ਕਹਿਣ ਲੱਗਾ ਕਿ ਨਹੀਂ, ਮੈਂ ਇੱਕ ਵਾਰੀ ਸੌਦਾ ਕਰ ਲਿਆ, ਮੈਂ ਖੁਸ਼ੀਆਂ ਵਾਪਸ ਨਹੀਂ ਦੇਣੀਆਂ। ਤੈਨੂੰ ਜੋ ਚੰਗਾ ਲੱਗਾ ਉਹ ਤੂੰ ਲੈ ਲਿਆ 500 ਰੁਪਇਆ ਤੇ ਮੈਨੂੰ ਜੋ ਚੰਗਾ ਲੱਗਾ ਉਹ ਮੈਂ ਲੈ ਲਿਆ, ਇਸ ਕਰਕੇ ਮੈਂ ਤੇ ਖੁਸ਼ੀਆਂ ਵਾਪਸ ਨਹੀਂ ਕਰਦਾ। ਤਕਰਾਰਬਾਜ਼ੀ ਹੋ ਗਈ, ਝਗੜਾ ਹੋ ਗਿਆ। ਉਹ ਕਹਿਣ ਲੱਗੇ ਚਲੋ ਠੀਕ ਹੈ, ਸਤਿਗੁਰਾਂ ਦੇ ਕੋਲ ਹੀ ਚੱਲਦੇ ਆ, ਉਹੀ ਫੈਸਲਾ ਕਰਨਗੇ ਕਿ ਖੁਸ਼ੀਆਂ ਕਿਹਨੂੰ ਮਿਲਣੀਆਂ ਚਾਹੀਦੀਆਂ ਨੇ। ਜਿਹਨੇ ਖਰੀਦੀਆਂ ਸੀ ਉਹ ਵੀ ਰਾਜੀ ਹੋ ਗਿਆ ਤੇ ਜਿਹਨੇ ਵੇਚੀਆਂ ਸੀ ਉਹ ਵੀ ਰਾਜੀ ਹੋ ਗਿਆ। ਦੋਵੇਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਣ ਕੇ ਪਹੁੰਚ ਗਏ। ਜਿਹਨੂੰ ਖੁਸ਼ੀਆਂ ਪਹਿਲਾਂ ਮਿਲੀਆਂ ਸਨ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦੇਖੋ ਮੈਂ ਖੰਡ ਅਰਪਣ ਕੀਤੀ ਤੇ ਤੁਸੀਂ ਬਦਲੇ ਦੇ ਵਿੱਚ ਗੁਰੂ ਦੀਆਂ ਖੁਸ਼ੀਆਂ ਮੈਨੂੰ ਦਿੱਤੀਆਂ, ਇਸ ਕਰਕੇ ਗੁਰੂ ਦੀਆਂ ਖੁਸ਼ੀਆਂ ਦੇ ਉੱਤੇ ਮੇਰਾ ਹੱਕ ਬਣਦਾ। ਤੇ ਦੂਸਰੇ ਪਾਸੇ ਉਹਨੇ ਅਰਜ ਕੀਤੀ ਕਿ ਨਹੀਂ ਸੱਚੇ ਪਾਤਸ਼ਾਹ, ਇਹਨੂੰ ਤੁਹਾਡੇ ਬਚਨ ਦੇ ਉੱਤੇ ਪ੍ਰਤੀਤ ਨਹੀਂ ਆਈ, ਇਹਨੇ ਮੇਰੇ ਅੱਗੇ ਖੁਸ਼ੀਆਂ ਵੇਚ ਦਿੱਤੀਆਂ, ਮੈਂ 500 ਰੁਪਇਆ ਇਹਨੂੰ ਦਿੱਤਾ, ਇਸ ਕਰਕੇ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਤੇ ਹੱਕ ਤੇ ਮੇਰਾ ਬਣਦਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਦੋਵਾਂ ਦਾ ਫੈਸਲਾ ਇਸ ਤਰੀਕੇ ਦੇ ਨਾਲ ਕੀਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਠੀਕ ਹੈ, ਅੱਧੀਆਂ ਅੱਧੀਆਂ ਖੁਸ਼ੀਆਂ ਤੁਹਾਡੇ ਵਿੱਚ ਮੈਂ ਵੰਡ ਦਿੰਦਾ। ਉਸ ਵਪਾਰੀ ਨੂੰ ਆਖਿਆ ਸਤਿਗੁਰਾਂ ਨੇ ਕਿ 250 ਰੁਪਇਆ ਤੂੰ ਵਾਪਸ ਕਰ ਦੇ, ਅੱਧੀਆਂ ਖੁਸ਼ੀਆਂ ਤੈਨੂੰ ਮਿਲ ਜਾਣਗੀਆਂ ਤੇ ਅੱਧੀਆਂ ਫਿਰ ਉਹ ਸਿੱਖ ਦੇ ਕੋਲ ਰਹਿ ਜਾਣਗੀਆਂ ਜਿਹਨੇ ਖਰੀਦੀਆਂ ਨੇ। ਇਸ ਤਰੀਕੇ ਦੇ ਨਾਲ 250 ਰੁਪਇਆ ਉਹਨੇ ਵਾਪਸ ਕਰ ਦਿੱਤਾ, ਅੱਧੀਆਂ ਖੁਸ਼ੀਆਂ ਮਿਲ ਗਈਆਂ। ਤੇ ਫਿਰ ਜਦੋਂ ਆਪਣੇ ਘਰ ਪਹੁੰਚਿਆ ਅੱਧੀਆਂ ਖੁਸ਼ੀਆਂ ਨੂੰ ਲੈ ਕੇ ਤੇ ਕੀ ਦੇਖਦਾ ਕਿ ਘਰ ਦੀ ਰਸੋਈ ਦੀ ਪਰਛੱਤੀ ਦੇ ਉੱਤੇ ਜਿਹੜੇ ਪਿੱਤਲ ਦੇ ਅੱਧੇ ਭਾਂਡੇ ਸਨ ਉਹ ਸੋਨੇ ਦੇ ਹੋ ਗਏ ਸਨ, ਬਾਕੀ ਅੱਧੇ ਪਿੱਤਲ ਦੇ ਪਿੱਤਲ ਦੇ ਰਹਿ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਗੁਰੂ ਦੀਆਂ ਖੁਸ਼ੀਆਂ ਇੰਨੀ ਵੱਡੀ ਚੀਜ਼ ਹੈ। ਹੁਣ ਇਸ ਜਗ੍ਹਾ ਦੇ ਉੱਤੇ ਤਿੰਨ ਪ੍ਰਕਾਰ ਦੀ ਗੱਲ ਆਈ ਹੈ। ਇੱਕ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਅਨੁਸਾਰ ਬਚਨ ਆਇਆ ਕਿ ਗੁਰੂ ਦੀਆਂ ਖੁਸ਼ੀਆਂ। ਇੱਕ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਬਚਨ ਆਇਆ ਕਿ ਸਿੱਖੀ ਧਰਮ ਨਿਭੇਗਾ, ਔਰ ਤੀਜੇ ਨੰਬਰ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਪ੍ਰੇਮ ਦਾ ਵਚਨ। ਤਿੰਨ ਗੱਲਾਂ ਨੇ, ਪ੍ਰੇਮ ਦਾ ਵਚਨ, ਸਿੱਖੀ ਸਿਦਕ ਨਿਭੇਗਾ ਤੇ ਗੁਰੂ ਦੀਆਂ ਖੁਸ਼ੀਆਂ। ਇਹ ਤਿੰਨੇ ਹੀ ਵਚਨ ਬਹੁਤ ਵਜਨਦਾਰ ਨੇ, ਬੜੇ ਭਾਰੇ ਮਿਲਦੇ ਨੇ। ਭਾਵ ਕੇ ਨਾ ਤੇ ਪ੍ਰੇਮ ਗੁਰੂ ਦਾ ਮਿਲਦਾ ਤੇ ਨਾ ਹੀ ਕਦੇ ਖੁਸ਼ੀਆਂ ਆਸਾਨੀ ਦੇ ਨਾਲ ਮਿਲਦੀਆਂ ਨੇ। ਇਸ ਤੋਂ ਇਲਾਵਾ ਸਿੱਖੀ ਧਰਮ ਨਿਭੇ ਇਹ ਵੀ ਆਮ ਤੌਰ ਦੇ ਉੱਤੇ ਨਹੀਂ ਮਿਲਦਾ। ਦੇਖੋ ਤੁਸੀਂ ਪੁਰਾਣੇ ਇਤਿਹਾਸ ਦੇ ਵੱਲ ਦੇਖਦੇ ਹੋ ਕਿ ਸਿੱਖਾਂ ਨੇ ਕਿੰਨੀਆਂ ਕਿੰਨੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ, ਆਪਣੇ ਧਰਮ ਨੂੰ ਲਾਜ ਨਹੀਂ ਲਾਈ, ਸਿੱਖੀ ਤੇ ਸਿਦਕ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਨਿਭਾਇਆ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਵੱਖ ਵੱਖ ਇਤਿਹਾਸਕਾਰਾਂ ਨੇ ਵੱਖਰਾ ਵੱਖਰਾ ਇਸ ਗੱਲ ਨੂੰ ਲਿਖਿਆ। ਗੁਰੂ ਦੇ ਪ੍ਰੇਮ ਦਾ ਵਚਨ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਿੱਖੀ ਧਰਮ ਨਿਭੇਗਾ, ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਸਾਖੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਿਆਨ ਕੀਤੇ ਹੈ ਉਹਦੇ ਅਨੁਸਾਰ ਗੁਰੂ ਦੀਆਂ ਖੁਸ਼ੀਆਂ ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਕਵੀ ਸੰਤੋਖ ਸਿੰਘ ਜੀ ਇਸ ਕਥਾ ਨੂੰ ਇੱਥੇ ਹੀ ਸਮਾਪਤ ਨਹੀਂ ਕਰਦੇ, ਇਹ ਥੋੜਾ ਹੋਰ ਵੀ ਜ਼ਿਆਦਾ ਇਸ ਕਥਾ ਦਾ ਵਿਸਥਾਰ ਕਰਦੇ ਨੇ। ਜਿਵੇਂ ਕਵੀ ਸੰਤੋਖ ਸਿੰਘ ਜੀ ਅੱਗੋਂ ਇਸ ਨੂੰ ਬਿਆਨ ਕਰਦੇ ਨੇ ਉਹ ਪ੍ਰਸੰਗ ਵੀ ਮੈਂ ਜਾਰੀ ਰੱਖਾਂਗਾ। ਰਹਿਤ ਅਰਦਾਸ ਜੇ ਜਾਣੀਏ ਕਿਆ ਕਰ ਹੈ ਤਬ ਮੰਤ, ਜਪ ਪ੍ਰਯੋਗ ਅਰ ਸਿੱਧਤਾ ਸਿੱਖ ਅਰਦਾਸ ਸਿੱਧ ਸੰਤ। ਉਸ ਵੇਲੇ ਵਿਸ਼ੰਬਰ ਦਾਸ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਰਹਿਤ ਅਰਦਾਸ ਜੇ ਜਾਣੀਏ, ਭਾਵ ਕੇ ਜੇਕਰ ਅਰਦਾਸੇ ਦੀ ਰਹਿਤ ਨੂੰ ਜਾਣਿਆ ਜਾਵੇ ਤੇ ਇਹਦੇ ਵਰਗਾ ਹੋਰ ਕੋਈ ਵੱਡਾ ਮੰਤਰ ਨਹੀਂ। ਜਪ ਪ੍ਰਯੋਗ ਯਾਰ ਸਿੱਧਤਾ ਸਿੱਖ ਅਰਦਾਸ ਸਿੱਧ ਸੰਤ। ਕਹਿਣ ਤੋਂ ਭਾਵ ਹੈ ਕਿ ਜਪਜੀ ਦਾ ਪ੍ਰਯੋਗ ਪਾਠ ਉਸ ਦੀ ਸਿੱਧੀ ਤੇ ਸਾਰੀਆਂ ਅਰਦਾਸਾਂ ਸੰਤਾਂ ਨੂੰ ਸਿੱਧੀ ਦੇਣ ਯੋਗ ਹਨ।
ਸਿੱਖ ਵਣਜ ਗੁਰ ਧਰਮ ਕੋ ਸਤ ਗੁਰ ਦੇਵੈ ਲਾਭ ਬੋਲ ਬੁਲਾਵੈ ਸੰਗਤੀ ਦੇ ਕਰਾਹ ਕੀ ਸਾਂਬ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਕਾ ਸਿੱਖ ਜਾਂ ਗੁਰਾਂ ਦੀ ਸਿੱਖਿਆ ਲੈ ਕੇ ਧਰਮ ਦਾ ਵਣਜ ਕਰੇ ਤਾਂ ਸਤਿਗੁਰੂ ਤਿਸ ਨੂੰ ਲਾਭ ਦੇਣਗੇ।
ਸੁਣ ਬੋਲਿਓ ਸਿੱਖ ਗੁਰੂ ਜੀ ਦੇਸ਼ ਹਮਾਰਾ ਕਠਨ ਸਭ ਅਰਦਾਸ ਕੋ ਭੇਵ ਕਹੋ ਜਿਉ ਸਿੱਖਣ ਸੁਖ ਸਦਨ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਉਸ ਵੇਲੇ ਵਿਸ਼ੰਬਰ ਦਾਸ ਨੇ ਹੱਥ ਜੋੜ ਕੇ ਅਰਜ ਕੀਤੇ ਕਿ ਸੱਚੇ ਪਾਤਸ਼ਾਹ ਜੀ ਸਾਡਾ ਜਿਹੜਾ ਇਲਾਕਾ ਹੈ ਬੜਾ ਕਠਨ ਹੈ, ਸਭ ਅਰਦਾਸ ਕੋ ਭੇਦ ਕਹੋ ਸਾਰੀਆਂ ਅਰਦਾਸਾਂ ਦੇ ਸੱਚੇ ਪਾਤਸ਼ਾਹ ਜੀ ਭੇਦ ਤੁਸੀਂ ਦੱਸੋ ਤਾਂ ਕਿ ਸਾਰਿਆਂ ਸਿੱਖਾਂ ਦੇ ਘਰ ਦੇ ਵਿੱਚ ਸੁਖ ਹੋਵੇ। ਭਾਵ ਕਿ ਕਿਸ ਤਰ੍ਹਾਂ ਦੀਆਂ ਅਰਦਾਸਾਂ ਕਦੋਂ ਕਦੋਂ ਕਿਹੜੀਆਂ ਕਿਹੜੀਆਂ ਕਰਨੀਆਂ ਚਾਹੀਦੀਆਂ।
ਸਤ ਗੁਰ ਬੋਲੇ ਸਿੱਖ ਸੁਣ ਕਰੋ ਕੜਾ ਪ੍ਰਸ਼ਾਦ ਹੋਏ ਨਾ ਆਏ ਜੇ ਸਿੱਖ ਤੇ ਗੁੜ ਦਾਣਾ ਫਲ ਆਦ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਨੇ ਸੁਣ ਸਿੱਖਾ, ਜੇਕਰ ਕੜਾ ਪ੍ਰਸ਼ਾਦ ਕੋਈ ਨਹੀਂ ਵੀ ਕਰ ਸਕਦਾ ਕਿਉਂਕਿ ਕੜਾ ਪ੍ਰਸ਼ਾਦ ਦੇ ਵਿੱਚ ਬੜਾ ਘਿਓ ਲੱਗਦਾ ਹੈ, ਬੜਾ ਖਰਚਾ ਆਉਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕੋਈ ਕੜਾ ਪ੍ਰਸ਼ਾਦ ਨਹੀਂ ਵੀ ਕਰ ਸਕਦਾ, ਕਹਿੰਦੇ ਨੇ ਸਿੱਖ ਤੇ ਗੁੜ ਦਾਣਾ ਫਲ ਆਦ, ਕੜਾਹ ਦੀ ਜਗ੍ਹਾ ਦੇ ਉੱਤੇ ਸਿੱਖ ਗੁੜ ਵੀ ਰੱਖ ਸਕਦਾ, ਉਹ ਦਾਣੇ ਵੀ ਰੱਖ ਸਕਦਾ, ਇਸ ਤੋਂ ਇਲਾਵਾ ਫਲ ਆਦਿ ਦੀ ਵੀ ਭੇਟਾ ਰੱਖ ਸਕਦਾ।
ਸੋਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁਖ ਜਾਪ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੰਤ ਸਾਧ ਪਵਿੱਤਰ ਰਹਿ ਕੇ ਸਾਰਾ ਦਿਨ ਮੁਖੋਂ ਜਾਪ ਜਪਦਾ ਰਹੇ ਜਾਂ ਫਿਰ ਉਹਨਾਂ ਤੋਂ ਜਾਪ ਜਪਾਵੇ ਜਿਹੜੇ ਲਾਗੇ ਬੈਠੇ ਹੋਣ।
ਨਾਮ ਪ੍ਰਾਪਤ ਤੇ ਕਾਜ ਸਰ ਸੁਣ ਅਰਦਾਸ ਕਲਾਪ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਵਿਸ਼ੰਬਰ ਦਾਸ, ਦਰਅਸਲ ਨਾਮ ਦੇ ਪ੍ਰਤਾਪ ਦੇ ਨਾਲ ਸਾਰੇ ਦੇ ਸਾਰੇ ਕਾਰਜ ਸਿੱਧ ਹੁੰਦੇ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨਵੇਂ ਅਧਿਆਇ ਦੇ ਨਾਲ ਜਿਸ ਤਰ੍ਹਾਂ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ।
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ
ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰਾਂ, ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ। ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।